जात अपार निरय नर कूर नहीं सुख मूर्ख मूर्ख भागे पंथ त्याग को पंथ परे सब लंपट दंभ आरंभत पागे।
वाहिगुरु जी का खालसा वाहिगुरु जी की फतेह। धन धन साहब श्री गुरु ग्रंथ साहब महाराज दी पावन पवित्र हजूरी विच विराजमान गुरु रूप गुरु खालसा साध संगत जी अते दूर दुराडे देशां विदेशां विच कथा श्रवण कर रही साध संगत, कल आपने श्रवण कीता किस प्रकार गुरु नानक देव महाराज सच्चे पातशाह दा जाना सुन के महाराज बेई नदी राही प्रवेश हो के किस प्रकार अलोप होए ने, सारिआं नूं बड़ा दुख होया। बेबे नानकी जी ने सारी रात बैठ के वीर नूं आराधना कीती, याद कीता कि तुसी आ जाओ, सारी संगत उड़ीकदी है। सो उस वक्त बड़ी महिमा भी कीती कि आप परमेश्वर स्वरूप हो। दूसरे पासे सुनाया प्रसंग किस प्रकार गुरु नानक देव जी सुल्तानपुर साहब बेई नदी राही प्रवेश हो के सचखंड विखे परमेश्वर दे सन्मुख होए ने, दोवें हाथ जोड़ के अकाल पुरख वाहिगुरू अगे दंडौत वंदना कीती है। अकाल पुरख वाहिगुरू मंद मंद मुस्कुरा रहे हैं अते गुरु नानक देव जी नूं बचन कीते आवहो नानक नाम बिलासी, कहन लगे आओ जी नाम दा आनंद लैण वाले गुरु नानक देव रूप सृष्टि नूं तारनहार। वचन कीता है कि मेरा नाम पार ब्रह्म परमेश्वर है, तुहाडा नाम गुर परमेश्वर है। सो इस तरह हुण हुक्म हो गया कि जिस कारण लई तुसी अवतार धारिया है हुण ओह कार्ज दुनिया ते आरंभ कर दिओ, क्योंकि कलयुग के भयानक समय के लोगों की बुद्धि बहुत खोटी हो चुकी है। लोग सानू छड़ के साडे जिहड़े करिंदे ने काम कार आदि करन वाले देवी देवता उन्हां दी पूजा करन विच लगे हुए ने, नाम तो बेमुख हो ने, केवल पापां नूं करन विच ही ज़्यादा दुनिया लगी हुई है। प्रेमा भगती हुण तुसी प्रगट करो जा के, क्योंकि धरती दे उत्ते किरत घणा दा भार वध्या होया है बड़ा। जाओ तुसी हुण जा के नाम जपाओ, सृष्टि दे उत्ते जीवां नूं सही रस्ते उत्ते लाओ। इस तरह बचन हले चल रहे हन, तीन पौड़ियां इस प्रसंग दीआं होईआं ने, चौथी पौड़ी अगे बख्शिश कर रहे ने। श्रवण करते हाँ किस प्रकार महाराज की पावन कथा, जिथों सानू कई प्रकार का ज्ञान और सिद्धां प्राप्त होंदिया ने। सो इस कथा के सुनने नाल जीव के अंदर गुरु नानक देव जी प्रति प्यार पैदा होंदा है। सतगुरु जी ने सिख कौम वास्ते सिख पंथ लई इहनूं आरंभ कीता, जिवें फिर मेहनत किवें होई, किवें दुनिया नूं नाम वल जोड़िया, किवें उहनां ने उपराले कीते ने। आओ अगे श्रवण करदे हां अकाल पुरख जी वल्लों जो बचन होए ने। रसना नूं करिए पवित्र प्यार सत्कार नाल गज के आखो सतनाम श्री वाहे गुरु साहिब जी, सतनाम श्री वाहे गुरु साहिब जी।
ਜਾਤ ਅਪਾਰ ਨਿਰੈ ਨਰਕੂਰ ਨਹੀਂ ਸੁਖ ਮੂਰਖ ਮੂਰਖ ਭਾਗੇ।
ਅਕਾਲ ਪੁਰਖ ਜੀ ਕਹਿਣ ਲੱਗੇ ਬਹੁਤ ਹੀ ਜ਼ਿਆਦਾ ਬੰਦੇ ਆ ਇਸ ਵਕਤ ਝੂਠ ਬੋਲ ਬੋਲ ਕੇ ਪੁੱਠੇ ਕੰਮ ਕਰ ਕਰਕੇ ਜੇ ਨਰਕਾਂ ਵੱਲ ਨੂੰ ਸਾਰੇ ਜਾਣੇ ਜਾ ਰਹੇ ਨੇ। ਕਿਸੇ ਨੂੰ ਉੱਕਾ ਹੀ ਸੁੱਖ ਨਹੀਂ ਹੈ ਦੁਨੀਆਂ ਦੇ ਅੰਦਰ, ਕਿਉਂਕਿ ਖੋਟੇ ਅਸਲੇ ਵਾਲੇ ਜਿਹੜੇ ਬਹੁਤੇ ਲੋਕ ਮੂਰਖ ਹਨ ਉਹਨਾਂ ਨੂੰ ਜਾ ਕੇ ਦੁਨੀਆਂ ਦੇ ਅੰਦਰ ਗੁਰਮਤ ਦ੍ਰਿੜਾਉਣਾ ਕਰੋ।
ਪੰਥ ਤਿਆਗ ਕੋ ਪੰਥ ਪਰੇ ਸਭ ਲੰਪਟ ਦੰਭ ਆਰੰਭਤ ਪਾਗੇ।
ਕਿਉਂਕਿ ਸਹੀ ਜਿਹੜਾ ਰਸਤਾ ਹੈ ਪੰਥ, ਉਹਨੂੰ ਛੱਡ ਕੇ ਕੁਪੰਥ ਖੋਟੇ ਰਾਹ ਦੇ ਉੱਤੇ ਕੁਰਾਹੀਏ ਹੋ ਕੇ ਕੁਰੈਤੀਏ ਬਣ ਕੇ ਚੱਲੇ ਹੋਏ ਨੇ ਸਾਰੇ ਸਾਰੇ ਜਣੇ ਹੀ ਪਖੰਡ ਦੇ ਵਿੱਚ ਫਸੇ ਹੋਏ ਨੇ, ਅਤੇ ਜੰਮਦਿਆਂ ਹੀ ਮੁੱਢ ਤੋਂ ਹੀ ਸਾਰੇ ਜੀਵ ਪਖੰਡ ਵਿੱਚ ਫਸ ਜਾਂਦੇ ਹਨ।
ਨਾਮਹਿ ਕੇ ਸਿਵਤੀ ਪਰ ਕਸਹਾਉ ਨਾਸ ਪਖੰਡ ਕਰੋ ਜਿਹ ਲਾਗੇ।
ਹੁਣ ਤੁਸੀਂ ਜਾ ਕੇ ਨਾਮ ਦੀ ਸਿਫਤ ਨੂੰ ਦੁਨੀਆਂ ਦੇ ਅੰਦਰ ਪ੍ਰਗਟ ਕਰੋ, ਕਿਉਂਕਿ ਨਾਮ ਜਪੇ ਤੋਂ ਬਿਨਾਂ ਕਿਸੇ ਜੀਵ ਦਾ ਭਲਾ ਨਹੀਂ ਹੋਣਾ। ਔਰ ਦੁਨੀਆਂ ਦੇ ਅੰਦਰ ਜਿਹੜਾ ਪਖੰਡ ਲੋਕ ਕਰੀ ਜਾਂਦੇ ਨੇ, ਕਿਉਂਕਿ ਪਖੰਡ ਉਦੋਂ ਸ਼ੁਰੂ ਹੁੰਦਾ ਜਦੋਂ ਰੱਬ ਦਾ ਭੈ ਨਾ ਹੋਵੇ। ਜਦੋਂ ਆਪਾਂ ਇਹ ਸਮਝੀਏ ਕਿ ਰੱਬ ਕਿਹੜਾ ਦੇਖਦਾ, ਮਹਾਰਾਜ ਨੂੰ ਕਿਹੜਾ ਦੇਖਦਾ, ਮੈਨੂੰ ਕਿਹੜਾ ਕੋਈ ਦੇਖਦਾ, ਜਦੋਂ ਇਹ ਉਹ ਨਿਡਰ ਜਿਹਾ ਹੋ ਜੇ ਅਤੇ ਬਹੁਤ ਚਲਾਕੀ ਭਰਪੂਰ ਬੰਦਾ ਇਹ ਜਾਣੇ ਕਿ ਲੋਕ ਧਰਮ ਦੇ ਨਾਂ 'ਤੇ ਬਹੁਤ ਪੈਸਾ ਲੁਟਾਉਂਦੇ ਨੇ, ਇਸ ਤਰ੍ਹਾਂ ਫਿਰ ਲੋਕਾਂ ਨੂੰ ਪਖੰਡ ਕਰਕੇ ਨਕਲੀ ਬ੍ਰਹਮ ਗਿਆਨ ਦਿਖਾਉਣਾ, ਨਕਲੀ ਗਿਆਨ ਔਰ ਲਿਬਾਸ ਇਹੋ ਜਿਹਾ ਬਣਾਉਣਾ ਕਿ ਲੋਕ ਲਿਬਾਸ ਵਿੱਚ ਫਸ ਜਾਣ। ਜਿਸ ਕਰਕੇ ਮਹਾਰਾਜ ਨੇ ਬਾਣੀ ਦੇ ਅੰਦਰ ਵੀ ਬਚਨ ਕੀਤਾ ਹੈ ਕਿ ਜਦੋਂ ਪਖੰਡੀ ਲੋਕ ਲਿਬਾਸ ਪਹਿਨਦੇ ਨੇ ਤਾਂ ਦੁਨੀਆ ਉਹਨਾਂ ਕੋਲ ਦੌੜ ਕੇ ਜਾਂਦੀ ਕਿ ਇਹ ਪੂਰਨ ਪੁਰਖ ਆ ਗਿਆ ਕੋਈ, ਪਰ ਜਦੋਂ ਕਾਮ ਵਾਂਗੂ ਰਾਗ ਅਤੇ ਦੁਵੈਸ਼ ਵਾਲੀ ਬੋਲੀ ਬੋਲਦਾ ਫਿਰ ਦੁਨੀਆ ਪਿੱਛੇ ਨੂੰ ਹਟ ਜਾਂਦੀ ਹੈ। ਸਾਰੀ ਦੁਨੀਆ ਪਖੰਡ ਕਰਨ ਵਿੱਚ ਲੱਗੀ ਹੋਈ ਹੈ, ਸੋ ਇਸ ਤਰ੍ਹਾਂ ਤੁਸੀਂ ਜਾ ਕੇ ਹਟਾਉਣਾ ਕਰੋ।
ਸ੍ਰੀ ਗੁਰੂ ਜੀ ਸੁਨ ਬੈਨ ਪਨੇ ਸ੍ਰੀ ਰਾਗ ਵਿਖੇ ਹੇਰਾ ਅਨੁਰਾਗੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੀ ਰਾਗ ਦੇ ਵਿੱਚ ਬਹੁਤ ਪਿਆਰ ਵਿੱਚ ਆ ਕੇ ਪਹਿਲਾਂ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕੀਤੀ ਹੈ ਸ਼ਬਦ ਦੇ ਰਾਹੀਂ, ਜੋ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਹੋਇਆ।
ਸ੍ਰੀ ਰਾਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਅਨ ਅਪਿਆ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਅਕਾਲ ਪੁਰਖ ਦੇ ਸਨਮੁਖ। ਇਸ ਸ਼ਬਦ ਵਿੱਚ ਰਹਾਉ ਦੀਆਂ ਪੰਗਤੀਆਂ ਨੇ, ਭੀ ਤੇਰੀ ਕੀਮਤ ਨਾ ਪਵੈ ਆਉ ਕੇਵਲ ਆਖਾ ਨਾਉ, ਤੁਹਾਡੀ ਕੀਮਤ ਨਹੀਂ ਪੈ ਸਕਦੀ, ਮੈਂ ਤੁਹਾਡਾ ਨਾਮ ਕਿੱਡਾ ਕੁ ਵੱਡਾ ਆਖਾਂ, ਕਿੰਨਾ ਕੁ ਆਖਾਂ, ਸੱਚਾ ਨਿਰੰਕਾਰ ਨਿਜ ਥਾਂ, ਸੱਚਾ ਨਿਰੰਕਾਰ ਆਪਣੇ ਨਿਜ ਥਾਂ ਦੇ ਉੱਤੇ ਸੱਚਖੰਡ ਦੇ ਵਿੱਚ ਬਿਰਾਜਮਾਨ, ਸੁਣ ਸੁਣ ਆਖਣ ਆਖਣਾ ਜੈ ਭਾਵੈ ਕਰੇ ਤਮਾਏ। ਸੁਣ ਸੁਣ ਕੇ ਤਾਂ ਸਾਰੇ ਲੋਕ ਅਖਾਣਾਂ ਨੂੰ ਕਹਿੰਦੇ ਨੇ, ਕੋਈ ਕਹਿੰਦਾ ਵੱਡਾ, ਕੋਈ ਕਹਿੰਦਾ ਛੋਟਾ, ਕੋਈ ਕਿਵੇਂ ਕੋਈ ਕਿਵੇਂ, ਪਰ ਜਿਵੇਂ ਵਾਹਿਗੁਰੂ ਦੀ ਇੱਛਾ ਹੁੰਦੀ ਹੈ ਉਸੇ ਨੂੰ ਵਡਿਆਈ ਦਿੰਦਾ। ਮਹਾਰਾਜ ਅਕਾਲ ਪੁਰਖ ਅੱਗੇ ਇਸ ਤਰ੍ਹਾਂ ਬਚਨ ਕਰਦੇ ਨੇ, ਜੇ ਮੇਰੀ ਉਮਰ ਬਹੁਤ ਜ਼ਿਆਦਾ ਵੱਡੀ ਹੋ ਜਾਵੇ, ਕੋਟ ਕੋਟੀ ਮੇਰੀ ਆਰਜਾ, ਕਰੋੜਾਂ ਯੁੱਗ ਮੇਰੀ ਉਮਰ ਹੋ ਜੇ, ਕਰੋੜਾਂ ਸਾਲ ਲੰਬੀ ਉਮਰ ਹੋ ਜੇ, ਅਤੇ ਮੈਂ ਕੁਝ ਖਾਵਾਂ ਵੀ ਨਾ, ਸਿਰਫ ਪਵਣ ਪੀਣ ਅਪਿਆਓ, ਪਵਣ ਨੂੰ ਹੀ ਖਾਵਾਂ, ਪਵਣ ਨੂੰ ਹੀ ਪੀਵਾਂ, ਬਸ ਹੋਰ ਨਾ ਕੁਝ ਖਾਵਾਂ ਨਾ ਪੀਵਾਂ, ਇਸ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਾਂ।
ਚੰਦ ਸੂਰਜ ਦੋਏ ਗੁਫਾ ਨਾ ਦੇਖਾ, ਸੁਪਨੇ ਸੌਣ ਨਾ ਥਾ।
ਫਿਰ ਮੈਂ ਇਹੀ ਜੀ ਗੁਫਾ ਚ ਵੜ ਕੇ ਬਹਿ ਜਾ ਤੇਰਾ ਨਾਮ ਜਪਣਾ, ਜਿੱਥੇ ਚੰਦਰਮਾ ਸੂਰਜ ਨਦਰ ਨਾ ਆਉਣ, ਰਾਤ ਦਿਨ ਬੈਠਾ ਰਹਾਂ ਅਤੇ ਸੁਪਨੇ ਮਾਤਰ ਵੀ ਜਿੱਥੇ ਸੌਣ ਨੂੰ ਥਾਂ ਨਾ ਹੋਵੇ, ਭਾਵ ਇੰਨੀ ਛੋਟੀ ਜਿਹੀ ਗੁਫਾ ਚ ਇੱਕ ਟੱਕ ਇੱਕ ਰਸ ਹੋ ਕੇ ਰਾਤ ਦਿਨ ਸਮਾਧੀ ਲਾ ਕੇ ਤੇਰਾ ਸਿਮਰਨ ਕਰਦਾ ਰਹਾਂ।
ਪੀ ਤੇਰੀ ਕੀਮਤ ਨਾ ਪਵੇ ਹੋਂ ਕੇ ਵੜੇ ਆਖਾ ਨਾ,
ਪਰ ਹੇ ਵਾਹਿਗੁਰੂ ਫੇਰ ਵੀ ਤੁਹਾਡੀ ਕੀਮਤ ਨਹੀਂ ਪੈ ਸਕਦੀ। ਮੈਂ ਤੁਹਾਡੇ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ, ਉਹਦਾ ਪ੍ਰਤਾਪ ਕਿੱਡਾ ਕੁ ਵੱਡਾ ਆਖਾਂ, ਇਹ ਮੈਂ ਕਹਿ ਨਹੀਂ ਸਕਦਾ ਜੀ।
ਸੱਚਾ ਨਿਰੰਕਾਰ ਨਿਜ ਥਾਂ,
ਜੋ ਸੱਚਾ ਨਿਰੰਕਾਰ ਨਿਰਕਾਰ ਪਰਮੇਸ਼ਰ ਹੈ, ਉਹ ਨਿਜ ਜਿਹੜਾ ਥਾਂ ਹੈ ਉਹਦਾ ਸੱਚਖੰਡ ਦੇ ਵਿੱਚ ਨਿਰੰਕਾਰ ਬਿਰਾਜਮਾਨ ਹੈ।
ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾ,
ਸੁਣ ਸੁਣ ਕੇ ਤਾਂ ਹਰੇਕ ਕੋਈ ਅਖਾਣਾ ਨੂੰ ਕਹਿੰਦਾ, ਔਰ ਕੋਈ ਕਹਿੰਦਾ ਵਾਹਿਗੁਰੂ ਇੰਨਾ ਵੱਡਾ ਇੰਨਾ ਵੱਡਾ, ਪਰ ਜਿਹਨੂੰ ਜਿਹੜਾ ਉਹਨੂੰ ਭਾ ਜਾਵੇ ਉਹਨੂੰ ਹੀ ਕਿਰਪਾ ਕਰਦਾ, ਉਹਦੀ ਇੱਛਾ ਪੂਰੀ ਕਰਦਾ ਵਾਹਿਗੁਰੂ।
ਰਹਾਉ ਕੁਸਾ ਕਟਿਆ ਵਾਰ ਵਾਰ ਪੀਸਨ ਪੀਸਾ ਪਾਏ,
ਮੈਂ ਆਪਣੇ ਸਰੀਰ ਨੂੰ ਜੇ ਕੁਸਾ ਕੇ ਭਾਵ ਇਸ ਤਰ੍ਹਾਂ ਫਿਰ ਵਾਰ ਵਾਰ ਕਟਾ ਕੇ ਤਿਲ ਤਿਲ ਕਰਕੇ ਚੱਕੀ 'ਚ ਪਾ ਕੇ ਪੀਸਣ ਪੀਸਾ ਪਾਏ, ਪਿਸਾ ਦੇਵਾਂ ਚੰਗੀ ਤਰ੍ਹਾਂ ਆਟੇ ਵਾਂਗੂ ਬਣਾ ਕੇ, ਇਸ ਢੰਗ ਨਾਲ ਮੈਂ ਆਪਣੇ ਸਰੀਰ ਨੂੰ ਨਿਮਖ ਨਿਮਖ ਕਰ ਸਰੀਰ ਕਟਾ ਦਿਆਂ।
ਅੱਗੇ ਸੇਤੇ ਜਾਲਿਆ ਭਸਮ ਸੇਤੇ ਰਲ ਜਾ,
ਅੱਗ ਦੇ ਵਿੱਚ ਫਿਰ ਉਹ ਸਾਰਾ ਪਾ ਕੇ ਸਾੜ ਦਿਆਂ, ਆਟੇ ਵਰਗਾ ਬਣਾ ਕੇ ਸਵਾਹ ਦੇ ਵਿੱਚ ਰਲ ਜਾਵਾਂ ਫਿਰ ਵੀ।
ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵੜੇ ਆਖਾ ਨਾ,
ਭਾਵ ਇਸ ਤਰ੍ਹਾਂ ਕੁਰਬਾਨ ਹੋ ਜਾਵਾਂ ਤੁਹਾਤੋਂ, ਪਰ ਫਿਰ ਵੀ ਤੁਹਾਡੀ ਜਿਹੜੀ ਕੀਮਤ ਹੈ ਉਹ ਨਹੀਂ ਮੈਂ ਪਾ ਸਕਦਾ। ਕਿੱਡਾ ਕੁ ਤੁਹਾਡਾ ਨਾਂ ਆਖਾਂ, ਤੁਹਾਡੇ ਨਾਂ ਬਾਰੇ ਕਿੰਨਾ ਕੁ ਦੱਸਾਂ, ਕਿੰਨਾ ਕੁ ਉਹਦਾ ਪ੍ਰਤਾਪ ਹੈ, ਨਾਮ ਦੀ ਤਾਕਤ ਕਿੰਨੀ ਹੈ, ਇਹਦੇ ਬਾਰੇ ਨਹੀਂ ਕੋਈ ਕਹਿ ਸਕਦਾ ਜੀ।
ਪੰਖੇ ਹੋਏ ਕਹਿ ਜੇ ਪਵਾ ਸੈ ਅਸਮਾਨੀ ਜਾ,
ਹੁਣ ਜਿਵੇਂ ਪੰਛੀ ਬਣ ਕੇ ਮੰਨ ਲਓ ਅਸਮਾਨ ਚ ਉੱਡ ਜਾਵਾਂ, ਇੱਕ ਅਸਮਾਨ ਦੋ ਅਸਮਾਨ ਸੈਂਕੜੇ ਅਸਮਾਨਾਂ ਨੂੰ ਪਾਰ ਕਰਕੇ ਲੱਖ ਆਗਾਸ ਲੱਖ ਪਤਾਲਾਂ ਵਿੱਚ ਚਲੇ ਜਾਵਾਂ, ਉੱਪਰ ਉੱਡ ਜਾਵਾਂ ਲੱਖਾਂ ਆਕਾਸ਼ਾਂ ਵਿੱਚ ਚਲੇ ਜਾਵਾਂ, ਫੇਰ ਵੀ ਜਿਹੜਾ ਇੰਨਾ ਵੱਡਾ ਕਰਮ ਕਰਨ ਤੋਂ ਬਾਅਦ
ਨਦਰੀ ਕਿਸੈ ਨਾ ਆਵੋ ਨਾ ਕਿਸ ਪੀਆ ਨਾ ਖਾਓ,
ਮੈਂ ਇੰਨਾ ਉੱਚਾ ਉੱਡ ਜਾਵਾਂ ਅਸਮਾਨ ਦੇ ਵਿੱਚ, ਇੰਨੀ ਕਮਾਈ ਕਰਾਂ ਇੰਨੀ ਭਗਤੀ ਕਰਾਂ ਕਿ ਕਿਸੇ ਨੂੰ ਦਿਖਾਂ ਹੀ ਨਾ, ਨਾ ਕੁਛ ਪੀਵਾਂ ਨਾ ਕੁਛ ਖਾਵਾਂ, ਪੀਣ ਖਾਣ ਦੇ ਟਾਈਮ ਵਿੱਚ ਸਮਾਂ ਬਰਬਾਦ ਨਾ ਕਰਾਂ, ਸੌਣ ਵਿੱਚ ਵੀ ਸਮਾਂ ਨਾ ਬਰਬਾਦ ਕਰਾਂ, 24 ਘੰਟੇ ਇੱਕ ਰਸ ਜੇ ਤੁਹਾਡਾ ਨਾਮ ਜਪਦਾ ਵੀ ਰਹਾਂ।
ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵੜਾ ਆਖਾ ਨਾ,
ਫਿਰ ਵੀ ਆਪ ਜੀ ਦੀ ਮੈਂ ਕੀਮਤ ਨਹੀਂ ਪਾ ਸਕਦਾ, ਫਿਰ ਵੀ ਤੁਹਾਡੇ ਨਾਮ ਨੂੰ ਕਿੰਨਾ ਕੁ ਵੱਡਾ ਆਖਾਂ, ਕਿਉਂਕਿ ਮੇਰੀ ਜ਼ਬਾਨ ਇੱਕ ਹੈ, ਇੱਕ ਦੂਜੀ ਬਹੁ ਲੱਖ ਹੋ ਇਹ ਲੱਖ ਹੋਵੇ ਲੱਖ ਵੀਸ ਲੱਖ ਲੱਖ ਜਿਹੜਾ ਆਖੀਆ ਹੈ, ਏਕ ਨਾਮ ਜਗਦੀਸ਼ ਏ ਤੁਲਾਹੇ ਪਦ ਪਵੜੀਆ ਚੜੀਐ ਹੋਏ ਕੀਸ, ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ,
ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਪਾਉ,
ਇਹ ਲੱਖਾਂ ਮਣ ਜਿਹੜੇ ਨੇ ਉਹ ਕਾਗਜ਼ ਲੈ ਆਈਏ, ਕੋਰੇ ਕਾਗਜ਼ ਪੜ ਪੜ ਕੇ ਭਾਵਨਾ ਦੇ ਸਹਿਤ ਉਹਨਾਂ ਕਾਗਜ਼ਾਂ ਦੇ ਉੱਤੇ ਅਸੀਂ ਤੇਰੇ ਨਾਮ ਨੂੰ ਲਿਖਣਾ ਕਰੀਏ ਜੀ।
ਮਸੂ ਤੋਟ ਨਾ ਆਵਈ ਲੇਖਨ ਪੌਣ ਚਲਾਉ,
ਫਿਰ ਇੰਨੀ ਵੱਡੀ ਸ਼ਾਹੀ ਦੀ ਦਵਾਤ ਮੱਸੂ ਤੋਂ ਭਾਵ ਸ਼ਾਹੀ, ਉਹਦੀ ਤੋਟ ਨਾ ਆਵੇ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ ਅਤੇ ਲਿਖਣ ਵਾਸਤੇ ਪੌਣ ਨੂੰ ਲਾ ਲਈਏ ਕਿ ਤੂੰ ਬੜੀ ਤੇਜ਼ ਚੱਲਦੀ ਹੈ ਤੂੰ ਲਿਖ, ਕਿਉਂਕਿ ਤੇਰੇ ਨਾਲੋਂ ਤੇਜ਼ ਕੋਈ ਨਹੀਂ ਚੱਲਦਾ, ਹੋਰ ਲਿਖਣ ਵਾਸਤੇ ਪੌਣ ਸਾਰੀ ਬਨਸਪਤੀ ਦੀਆਂ ਕਲਮਾਂ ਅਤੇ ਸ਼ਾਹੀ ਬਣਾ ਲਈਏ ਸਾਰੇ ਸਮੁੰਦਰ ਦੀ ਅਤੇ ਲਿਖਣ ਵਾਸਤੇ ਪਾਉਣ ਲਾ ਕੇ ਜੇ ਤੇਰੀ ਉਪਮਾ ਲਿਖੀਏ ਕਾਗਜ਼ ਭਰ ਦੀਏ ਲਿਖ ਲਿਖ ਕੇ ਲੱਖਾਂ ਮਣ ਕਾਗਜ਼ ਭਰ ਦੀਏ ਜੇ ਤਾਂ ਵੀ ਤੇਰੀ ਕੀਮਤ ਨੂੰ ਕੋਈ ਪਾ ਨਹੀਂ ਸਕੇਗਾ
ਕੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾ ਨਾਲ
ਫਿਰ ਵੀ ਮੈਂ ਤੇਰੀ ਕੀਮਤ ਨੂੰ ਨਹੀਂ ਪਾ ਸਕਦਾ ਤੇਰੇ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ ਕਿ ਤੇਰਾ ਨਾਮ ਕਿੰਨਾ ਕੁ ਵੱਡਾ ਹੈ
ਦੋਹਰਾ ਪਾਰ ਬ੍ਰਹਮ ਵਿਖਸੇ ਸੁਨਤਾ ਮੰਤਰ ਦੀਨ ਗੁਰ ਹੋਇ
ਪਾਰ ਬ੍ਰਹਮ ਪਰਮੇਸ਼ਰ ਜੀ ਨੇ ਜਦੋਂ ਗੁਰੂ ਨਾਨਕ ਦੇਵ ਜੀ ਪਾਸੋਂ ਇਹ ਬੜੀ ਭਾਵਨਾ ਵਾਲੇ ਬਚਨ ਸੁਣੇ ਕਿ ਕਿਸ ਪ੍ਰਕਾਰ ਪਾਰ ਬ੍ਰਹਮ ਦੀ ਉਸਤਤੀ ਕੀਤੀ ਸ਼ਰਧਾ ਦਿਖਾਈ ਆਪਣੀ ਉਸ ਵਕਤ ਬਚਨ ਹੋਇਆ ਕਿ ਦੁਨੀਆਂ ਦੇ ਅੰਦਰ ਤੁਸੀਂ ਨਾਮ ਜਪਾਓ ਮਹਾਰਾਜ ਨੇ ਬਚਨ ਕੀਤਾ ਨਾਮ ਤਾਂ ਜਪਾਈਏ ਪਰ ਦੁਨੀਆਂ ਦੇ ਅੰਦਰ ਪਹਿਲਾਂ ਮਰਿਆਦਾ ਮੁਤਾਬਕ ਸਾਨੂੰ ਗੁਰੂ ਧਾਰਨਾ ਚਾਹੀਦਾ ਫਿਰ ਸਾਨੂੰ ਸਤਿਗੁਰ ਨਾਮ ਦੇਣ ਫਿਰ ਅਸੀਂ ਉਹ ਨਾਮ ਨੂੰ ਅੱਗੇ ਵੰਡੀਏ ਉਸ ਵਕਤ ਬਚਨ ਹੋਇਆ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਮ ਗੁਰ ਪਰਮੇਸ਼ਰ ਹੈ ਅਸੀਂ ਤੁਹਾਡੇ ਗੁਰੂ ਹਾਂ ਤੁਸੀਂ ਸਾਡੇ ਇਸ ਤਰੀਕੇ ਨਾਲ ਸ਼ਿਸ਼ ਹੋਏ ਹੋ ਔਰ ਅਸੀਂ ਤੁਹਾਨੂੰ ਮੰਤਰ ਦਿੰਦੇ ਹਾਂ ਤੁਸੀਂ ਸੰਸਾਰ ਦੇ ਅੰਦਰ ਗੁਰੂ ਰੂਪ ਹੋ ਕੇ ਫਿਰ ਉਸ ਮੰਤਰ ਨੂੰ ਦੁਨੀਆਂ ਦੇ ਵਿੱਚ ਵੰਡਣਾ
ਸ੍ਰੀ ਨਾਨਕ ਧਾਰਨ ਕਰਿਓ ਵਰਨ ਸੁਣਾਵੋ ਸੋਈ
ਜੋ ਮੰਤਰ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਸ਼ ਕੀਤਾ ਕਵੀ ਜੀ ਕਹਿੰਦੇ ਨੇ ਉਹ ਮੈਂ ਮੰਤਰ ਜਿਹੜਾ ਹੈ ਆਪ ਨੂੰ ਸੁਣਾਉਂਦਾ ਹਾਂ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ
ਇੰਨੇ ਬਚਨ ਅਕਾਲ ਪੁਰਖ ਨੇ ਆਪਣੇ ਮੁਖਾਰਬਿੰਦ ਚੋਂ ਕਹੇ ਨੇ ਇੱਕ ਓਅੰਕਾਰ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਜਿਸ ਦਾ ਨਾਮ ਸੱਚਾ ਹੈ ਸਤਨਾਮ ਕਰਤਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਓਅੰਕਾਰ ਪੁਰਖ ਜੋ ਪੂਰਨ ਹੈ ਨਿਰਭਉ ਭੈ ਤੋਂ ਰਹਿਤ ਹੈ ਨਿਰਵੈਰ ਜੋ ਵੈਰ ਤੋਂ ਰਹਿਤ ਹੈ ਅਕਾਲ ਮੂਰਤ ਜੋ ਕਾਲ ਤੋਂ ਰਹਿਤ ਹਸਤੀ ਹੈ ਅਜੂਨੀ ਜੋ ਜੂਨਾਂ ਵਿੱਚ ਨਹੀਂ ਆਉਂਦਾ ਸਹਿ ਭੰਗ ਜੋ ਸੁਤੇ ਪ੍ਰਕਾਸ਼ ਐਸਾ ਲਿਖਿਆ ਹੈ ਸੋ ਮਹਾਰਾਜ ਦੇ ਜਨਮ ਸਾਖੀ ਦੇ ਵਿੱਚ ਜਦੋਂ ਇੱਥੋਂ ਤੱਕ ਉਚਾਰਿਆ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਫਿਰ ਇਹ ਪ੍ਰਾਪਤੀ ਕਿਵੇਂ ਹੋਵੇਗੀ ਇਸ ਸਰੂਪ ਦੀ ਤਾਂ ਅੱਗਿਓਂ ਹੁਕਮ ਹੋਇਆ ਬਚਨ ਹੋਇਆ ਮਹਾਰਾਜ ਗੁਰੂ ਨਾਨਕ ਦੇਵ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਗੁਰਪ੍ਰਸਾਦ ਇਹ ਤੁਹਾਡੀ ਕਿਰਪਾ ਹੋਵੇਗੀ ਜਿਹਦੇ 'ਤੇ ਉਹੀ ਮੈਨੂੰ ਮਿਲ ਸਕਦਾ ਹੈ ਜਿਸ ਉੱਤੇ ਤੁਸੀਂ ਕਿਰਪਾ ਕਰੋਗੇ ਜਿਹਦੇ ਗੁਰੂ ਨਾਨਕ ਦੇਵ ਜੀ ਗੁਰੂ ਹੋਣਗੇ ਉਹਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਭਾਈ ਵੀਰ ਸਿੰਘ ਜੀ ਲਿਖਦੇ ਨੇ ਸ਼੍ਰੀ ਗੁਰੂ ਜੀ ਦਾ ਵੇਈ ਪ੍ਰਵੇਸ਼ ਕਰਕੇ 3 ਦਿਨ ਆਪਣੇ ਸਰੀਰ ਦਾ ਕਿਸੇ ਨੂੰ ਦਰਸ਼ਨ ਨਾ ਹੋਣ ਦੇਣਾ ਅਤੇ ਪਰਮੇਸ਼ਰ ਦੇ ਦਰ 'ਤੇ ਜਾਣ ਅਤੇ ਬਖਸ਼ਿਸ਼ ਪ੍ਰਾਪਤ ਕਰਨੀ ਇਹ ਸਾਰਾ ਕੁਝ ਆਤਮਕ ਮੰਡਲ ਦੇ ਕ੍ਰਿਸ਼ਮੇ ਹਨ ਸੱਚਖੰਡ ਦੇਸ਼ ਅਥਾਮ ਟਿਕਾਣਾ ਹੈ ਜਿਸ ਦਾ ਰੂਪ ਰੇਖ ਨਹੀਂ ਫਿਰ ਉਹ ਹਰ ਥਾਵੇਂ ਹੈ ਵਾਹਿਗੁਰੂ ਹੈ ਅਤੇ ਉਹਦੀ ਹੈ ਦਾ ਜਦ ਟਿਕਾਣਾ ਆਖੋ ਤਾਂ ਕਹੀਦਾ ਹੈ ਸੱਚ ਦੇ ਖੰਡ ਉਦੋਂ ਮੁਰਾਦ ਇਹ ਨਹੀਂ ਕਿ ਉਹ ਖੰਡ ਕੋਈ ਦੇਸ਼ ਹੈ ਪਰ ਸਦਾ ਆਦੇਸ਼ ਅਤੇ ਫਿਰ ਸਰਬਦੇਸ਼ੀ ਹੈ ਗੁਰੂ ਜੀ ਦਾ ਉੱਥੇ ਜਾਣਾ ਅਤੇ ਦਰਸ਼ਨ ਹੋਣੇ ਅਤੇ ਹੁਕਮ ਮਿਲਣਾ ਸਭ ਆਤਮਕ ਖੇਡਾਂ ਹੋ ਰਹੀਆਂ ਨੇ ਸਾਡੀ ਬੁੱਧੀ ਹੱਦ ਵਾਲੀ ਹੈ ਜੋ ਦੇਸ਼ ਕਾਲ ਨਾਲ ਬੱਧੀ ਪਈ ਹੈ ਸਾਡੀ ਸਮਝ ਵਿੱਚ ਨਾ ਆ ਸਕਣ ਕਰਕੇ ਵਰਣਨ ਇਉਂ ਕਰੀਦਾ ਕਿ ਜਿਵੇਂ ਉਹ ਕਿਸੇ ਮੁਕਾਮ ਵਿੱਚ ਕਿਸੇ ਸਰੀਰਾਂ ਦੇ ਮਿਲਾਪ ਵਾਂਗੂ ਹੋ ਰਹੀ ਹੈ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਵੀ ਇਹ ਕੌਤਕ ਦਾ ਪਤਾ ਦਿੱਤਾ ਹੈ ਉੱਥੇ ਵੀ ਸੱਦਿਆ ਜਾਣਾ ਹੀ ਅਤੇ ਸਿਰੋਂ ਪਾਉ ਮਿਲਣਾ ਅਤੇ ਅੰਮ੍ਰਿਤ ਦਾਨ ਹੋਣਾ ਲਿਖਿਆ। ਆਦਿ ਪਦ ਸਾਡੀ ਸਮਝ ਗੋਚਰਾ ਕਰਨ ਲਈ ਆਪ ਨੇ ਇਹ ਅੱਖਰ ਵਰਤੇ ਨੇ। ਹਉ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦੇਹੈ ਕੈ ਵਾਰ ਧੁਰਹੋਂ ਫੁਰਮਾਇਆ। ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾਹੇ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਾਲਾਹੇ ਪੂਰਾ ਪਾਇਆ। ਮੁਰਾਦ ਹੈ ਕਿ ਵਾਹਿਗੁਰੂ ਦੇ ਸਰੂਪ ਵਿੱਚ ਪ੍ਰਾਪਤ ਹੋ ਕੇ ਆਪ ਨੇ ਨਾਮ ਅਤੇ ਕੀਰਤਨ ਦੀ ਦਾਤ ਜਗਤ ਨੂੰ ਦੇਣ ਲਈ ਹੁਕਮ ਪ੍ਰਾਪਤ ਕੀਤਾ ਅਤੇ ਅੱਗੇ ਪ੍ਰਚਾਰ ਕਰਨ ਲੱਗੇ। ਸੋ ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਨੇ ਆਪਣਾ ਖਿਆਲ ਦਿੱਤਾ ਹੈ। ਕੋਈ ਵੀ ਖਿਆਲ ਫਾਈਨਲ ਟੱਚ ਨਹੀਂ ਹੁੰਦਾ, ਇਹ ਮੰਨਦੇ ਹਾਂ ਕਿ ਇਹਨਾਂ ਨੇ ਆਪਣਾ ਇੱਥੇ ਖਿਆਲ ਦਿੱਤਾ ਹੈ। ਫਿਰ ਵੀ ਸੱਚਖੰਡ ਹੈ, ਜਿਹੜੇ ਗੁਰਸਿੱਖ ਜਾਂਦੇ ਨੇ ਸੱਚਖੰਡ ਨੂੰ ਸਮਾਧੀ ਲਾ ਕੇ ਉਹ ਸਾਰਾ ਕੁਝ ਦੱਸ ਦਿੰਦੇ ਸਾਨੂੰ। ਸੱਚਖੰਡ ਦੀ ਬਣਤਰ ਸਿਰਫ ਜਿਸ ਪ੍ਰਕਾਰ ਪੁੱਛੀਦਾ, ਜਦੋਂ ਕਹਿੰਦੇ ਬਿਲਕੁਲ ਹਰਿਮੰਦਰ ਸਾਹਿਬ ਸੱਚਖੰਡ, ਇਸੇ ਤਰ੍ਹਾਂ ਦਾ ਸਰੂਪ ਹੈ। ਬਹੁਤ ਅੰਤ ਨਹੀਂ ਜਿਹਦਾ, ਇੰਨਾ ਵੱਡਾ ਸਰੂਪ ਹੈ ਸੱਚਖੰਡ ਦਾ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈ ਹੈ, ਮਹਾਰਾਜ ਨੇ ਆਪ ਲਿਖਿਆ। ਸੋ ਇਸ ਤਰ੍ਹਾਂ ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁੱਖ ਲਹਿ ਮਹੱਲ, ਇਸੇ ਤਰ੍ਹਾਂ ਹੀ ਬੇਗਮਪੁਰਾ ਸ਼ਹਿਰ ਕੋ ਨਾਉ। ਗੱਲੀ ਬਾਤੀ ਜਿੱਥੇ ਕਿਸੇ ਦੀ ਬਿਰਤੀ ਆ ਉੱਥੇ ਤੱਕ ਉਹ ਦੱਸਦਾ, ਪਰ ਜਦੋਂ ਆਪ ਹੀ ਸਿੰਘ ਜਾ ਆਉਂਦੇ ਨੇ, ਮਹਾਂਪੁਰਖ ਆਪ ਰਾਤ ਨੂੰ ਜਦੋਂ ਸੌਂਦੇ ਸੀ, ਸਵੇਰੇ ਉੱਠ ਕੇ ਕਿਹਾ ਕਰਦੇ ਸੀ ਛੇਤੀ ਹਿਲਾ ਦਿਆ ਕਰੋ, ਮੈਨੂੰ ਫਤਿਹ ਬੁਲਾ ਦਿਆ ਕਰੋ ਇੱਕ ਵਾਰੀ, ਕਿਉਂਕਿ ਰਾਤ ਨੂੰ ਮੈਂ ਸੱਚਖੰਡ ਚਲਿਆ ਜਾਂਦਾ। ਉਹਨਾਂ ਦੇ ਹੁੰਦਿਆਂ ਤਾਂ ਇਹ ਗੱਲ ਕਿਸੇ ਨੇ ਵੀ ਜਾਣੀ ਨਹੀਂ ਹੈ, ਇਹ ਅਵਸਥਾ ਹੈ। ਹੁਣ ਵੀ ਸਿੰਘ ਆਪਣੇ ਪੰਥ ਵਿੱਚ ਬਹੁਤ ਹਸਤੀਆਂ ਬੈਠੀਆਂ ਨੇ, ਜਿਨ੍ਹਾਂ ਤੋਂ ਅਸੀਂ ਪੁੱਛਦੇ ਰਹਿੰਦੇ ਹਾਂ ਕਿ ਸੱਚਖੰਡ ਹੈ ਵੀ ਕਿ ਜਾਂ ਵੈਸੇ ਹੀ ਗੱਲਾਂ ਨੇ, ਉਹ ਸਾਰਾ ਕੁਝ ਦੱਸ ਦਿੰਦੇ ਨੇ ਵੀ ਹਾਂ ਬਈ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਛਿੰਨ ਵਿੱਚ ਉੱਥੇ ਜਾਣਾ ਅਤੇ ਦੁਨੀਆਂ ਨੂੰ ਇਹ ਕਰਕੇ ਦਿਖਾਉਣਾ ਸਾਰਾ ਕੁਝ, ਆਪਣੇ ਵੱਲ ਹਰੇਕ ਦੀ ਬਿਰਤੀ ਨੂੰ ਖਿੱਚਣਾ ਇੱਕ ਕੌਤਕ ਵਰਤਾਇਆ। ਨਹੀਂ ਤਾਂ ਮਹਾਰਾਜ ਕਹਿ ਵੀ ਸਕਦੇ ਸੀ ਕਿ ਮੈਨੂੰ ਤਾਂ ਆਉਣ ਲੱਗਿਆਂ ਪਹਿਲਾਂ ਹੀ ਬਖਸ਼ਿਸ਼ ਹੋ ਗਈ ਸੀ, ਪਰ ਇਹ ਕੌਤਕ ਵਰਤਾ ਕੇ ਦੁਨੀਆਂ ਨੂੰ ਜਣਾਇਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬੁਲਾਇਆ। ਇਹ ਸਾਰੀਆਂ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ, ਕੌਤਕ ਵਰਤਾਉਂਦੇ ਨੇ। ਅਤੇ ਗੁਰਪ੍ਰਸਾਦ ਤੱਕ ਇਹ ਮਹਾਂਮੰਤਰ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਬਖਸ਼ਿਸ਼ ਕੀਤਾ ਕਿ ਤੁਸੀਂ ਇਹ ਨਿਰਗੁਣ ਦਾ ਜਾਪ ਗੁਰੂ ਨਾਨਕ ਦੇਵ ਜੀ ਕਰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਗੇ ਇਹਦੀ ਉਪਮਾ ਕੀਤੀ, ਇਸ ਤਰ੍ਹਾਂ ਉਪਮਾ ਕਰਕੇ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ, ਇੱਥੋਂ ਤੱਕ ਏਕਾ ਲਾ ਕੇ ਮਹਾਰਾਜ ਨੇ ਅੱਗੇ ਬਖਸ਼ਿਸ਼ ਕੀਤਾ ਹੈ। ਪਰ ਅੱਜ ਦੇ ਯੁੱਗ ਵਿੱਚ ਆਪਣੀਆਂ ਆਪਣੀਆਂ ਖੋਜਾਂ ਦੇ ਮੁਤਾਬਕ ਵਿਦਵਾਨ ਭਰਪੂਰ ਜ਼ੋਰ ਲਾ ਰਹੇ ਨੇ, 99% ਵਿਦਵਾਨ ਕਰੋੜਾਂ ਦਾ ਖਰਚਾ ਕਰਕੇ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਇੱਥੋਂ ਤੱਕ ਹੈ। ਪਰ ਕਿੰਨਾ ਚੰਗਾ ਹੋਵੇ ਜੇ ਕੋਈ ਵਿਦਵਾਨ ਅਭਿਆਸੀ ਬਣ ਕੇ ਭਗਤੀ ਕਰਕੇ ਆਪਣੀ ਅਵਸਥਾ ਨੂੰ ਆਤਮਕ ਮੰਡਲਾਂ 'ਚ ਲਿਜਾ ਕੇ ਖੁਦ ਇਸ ਚੀਜ਼ ਦੀ ਦਰਿਆਫਤ ਕਰੇ, ਜਾ ਕੇ ਸੱਚਖੰਡ ਆਪ ਪਤਾ ਕਰੇ ਜਾਂ ਸਾਖਿਆਤ ਕਰਕੇ ਮਹਾਰਾਜ ਨੂੰ ਆਪ ਪੁੱਛੇ, ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਇਹ ਸਾਰੀਆਂ ਚੀਜ਼ਾਂ ਮਹਾਰਾਜ ਨੂੰ ਆਪ ਪੁੱਛੀਆਂ ਸੀ। ਜਿਹੜੇ ਪੰਥਕ ਰੌਲੇ ਨੇ, ਜਿਹੜੀਆਂ ਕੁਝ ਵਹਿਮ ਭਰਮ ਵਾਲੀਆਂ ਗੱਲਾਂ ਨੇ ਉਹਨਾਂ ਨੇ ਪੁੱਛੀਆਂ ਨੇ। ਕੁਦਰਤੀ ਹੈ ਕਿ ਸਾਡਾ ਵਿਸ਼ਵਾਸ ਨਹੀਂ ਡੋਲਦਾ ਇਹਨਾਂ ਗੱਲਾਂ ਤੋਂ, ਭਾਵੇਂ ਕੋਈ ਕਿੰਨਾ ਹੀ ਜ਼ੋਰ ਲਾ ਦੇਵੇ। ਨਾਨਕ ਹੋਸੀ ਵੀ ਸੱਚ ਤਾਂ, ਕਿਉਂਕਿ ਹਰੇਕ ਬ੍ਰਹਮ ਗਿਆਨੀ ਨੇ ਇੰਨਾ ਜਾਪ ਕੀਤਾ। ਫਿਰ ਵੀ ਆਪਾਂ ਜੇ ਸਾਰੇ ਹੀ ਚੁੱਪ ਕਰਕੇ 100% ਹੀ ਉੱਥੇ ਤੱਕ ਮੰਨ ਲਈਏ, ਫਿਰ ਅਸਲੀਅਤ ਸਾਰੀ ਹੋਈ ਦੱਬ ਜਾਂਦੀ। ਇੱਕ ਦਿਨ ਆਵੇਗਾ ਜਦੋਂ ਇਹ ਅਸਲੀਅਤ ਸਾਰਿਆਂ ਦੇ ਸਾਹਮਣੇ ਹੀ ਪ੍ਰਗਟ ਹੋ ਜਾਵੇਗੀ। ਫਿਰ ਸਾਰਿਆਂ ਨੇ ਇਹ ਕਹਿਣਾ ਕਿ ਇਹ ਗੱਲ ਚਲੋ ਇੱਕ ਬੰਦਾ ਦੋ ਬੰਦੇ ਰੌਲਾ ਪਾਉਂਦੇ, ਠੀਕ ਤਾਂ ਪਾਉਂਦੇ ਸੀ ਨਾ ਉਹ। ਆਤਮਕ ਮੰਡਲਾਂ ਦੇ ਅਭਿਆਸੀਆਂ ਨੂੰ ਚੰਗਾ ਭਲਾ ਪਤਾ ਹੈ ਕਿ ਇਹ ਕਿੱਥੇ ਤੱਕ ਕੀ ਚੀਜ਼ ਹੈ, ਪਰ ਸੰਸਾਰ ਤੋਂ ਦਬਦੇ ਹੋਏ ਉਹ ਬੋਲਦੇ ਨਹੀਂ ਹਨ, ਕਿਉਂਕਿ ਸੰਸਾਰ ਦੇ ਵਿੱਚ ਵੋਟ ਰਾਜ ਹੈ, ਬਹੁ ਗਿਣਤੀ ਜਿਹੜੀ ਆ ਉੱਧਰ ਨੂੰ ਝੁਕੀ ਹੋਈ ਹੈ। ਇਸ ਕਰਕੇ ਮਹਾਰਾਜ ਨੇ ਬਚਨ ਜਿਵੇਂ ਕਿਹਾ ਕਿ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਫਿਰ ਸਤਿਗੁਰੂ ਨੇ ਇਹ ਵੀ ਬਚਨ ਕਿਹਾ, ਕੋਟਨ ਮੈਂ ਨਾਨਕ ਕਹੁ ਨਾਰਾਇਣ ਜਿਹੇ ਚੀਤ। ਹੁਣ ਕਰੋੜਾਂ 'ਚੋਂ ਇੱਕ ਬੰਦਾ ਹੁੰਦਾ ਜਿਹਨੂੰ ਅਸਲੀਅਤ ਦਾ ਗਿਆਨ ਹੁੰਦਾ, ਬਾਕੀ ਦੀ ਦੁਨੀਆਂ ਤਾਂ ਜਿੱਧਰ ਚਾਰ ਬੰਦੇ, ਸੌ ਬੰਦਾ, ਪੰਜ ਸੌ ਬੰਦਾ ਰਲ ਕੇ ਕੁਛ ਵੀ ਬਣਾ ਕੇ ਉਹ ਆਪਣੇ ਹਿਸਾਬ ਨਾਲ ਤੋਰ ਲੈਂਦੇ ਨੇ। ਸੋ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਆਪਾਂ ਸੱਚਾਈ ਨੂੰ ਜੇ ਨਾ ਦੱਸੀਏ ਤਾਂ ਇਹ ਬੜੀ ਭਾਰੀ ਗਲਤੀ ਹੋਵੇਗੀ ਸਾਡੀ। ਸਤਿਗੁਰੂ ਜੀ ਆਪਣੇ ਕੋਲ ਹਾਜ਼ਰ ਨਾਜ਼ਰ ਨੇ, ਮਹਾਰਾਜ ਸੱਚੇ ਪਾਤਸ਼ਾਹ ਇਹ ਸਾਰੀਆਂ ਚੀਜ਼ਾਂ ਆਪ ਦੱਸ ਦਿੰਦੇ ਨੇ ਸਿੰਘਾਂ ਨੂੰ, ਬਈ ਭਾਈ ਇੱਥੋਂ ਤੱਕ ਅਭਿਆਸ ਕਰਨਾ। ਸੋ ਜਿਹੜੇ ਲੋਕ ਇਸ ਗੱਲ ਨੂੰ ਸਿੱਧ ਕਰਦੇ ਨੇ ਕਿ ਗੁਰਪ੍ਰਸਾਦ ਤੱਕ ਹੈ, ਉਹ ਕੋਈ ਵੀ ਬੰਦਾ ਮੈਨੂੰ ਇਉਂ ਮਿਲ ਕੇ ਕਹਿ ਦੇਵੇ ਕਿ ਮੈਨੂੰ ਕੁਛ ਪ੍ਰਾਪਤ ਹੋ ਗਿਆ, ਕੋਈ ਵੀ ਬੰਦਾ ਕਰੋੜਾਂ 'ਚੋਂ, ਔਰ ਮੈਨੂੰ ਇਹ ਮਿਲ ਕੇ ਉਹ ਗੱਲ ਕਹਿ ਦੇਵੇ ਕਿ ਗੁਰਪ੍ਰਸਾਦ ਤੱਕ ਅਭਿਆਸ ਕਰਦਿਆਂ ਹੋਇਆਂ ਮੈਂ ਇੰਨੀਆਂ ਮਾਲਾ ਕੀਤੀਆਂ ਨੇ ਅੱਜ ਤੱਕ। ਜਿਹੜੇ ਗੁਰਪ੍ਰਸਾਦ ਤੱਕ ਦਾ ਰੌਲਾ ਪਾਉਂਦੇ ਨੇ ਉਹ ਉਹਨਾਂ ਵਿੱਚੋਂ ਕੋਈ 25-30-50 ਮਾਲਾ ਕਰਨ ਵਾਲਾ ਬੰਦਾ ਫੜ ਕੇ ਲਿਆਓ, ਕੋਈ ਹੈ? ਕੋਈ ਵੀ ਨਹੀਂ ਮਿਲੇਗਾ। ਜੇ ਮਿਲੇਗਾ ਤਾਂ ਉਹਦਾ ਬੈਕ ਗੇਅਰ ਲੱਗਿਆ ਹੁੰਦਾ, ਇਸ ਕਰਕੇ ਉਹ ਜਦੋਂ ਫਿਰ ਸਾਨੂੰ ਮਿਲਦੇ ਨੇ ਕਹਿੰਦੇ ਜੀ ਇੱਥੇ ਤੱਕ ਜਾਪ ਕੀਤਾ ਸੀ, ਰਿਹਾ ਹੀ ਕੁਛ ਨਹੀਂ, ਇਹਦੇ ਨਾਲ ਰਹਿੰਦਾ ਕੁਛ ਨਹੀਂ, ਬੈਕ ਸਭ ਕੁਛ ਨਿਰਗੁਣ 'ਚ ਚਲਿਆ ਜਾਂਦਾ। ਫਿਰ ਕਹਿੰਦੇ ਹੁਣ ਕਾਰੋਬਾਰ ਜੇ ਬਹੁਤ ਸਭ ਕੁਛ ਠੱਪ ਹੋ ਗਿਆ, ਇਹ ਸਾਰਾ ਨਿਰਗੁਣ ਦਾ ਅਭਿਆਸ ਹੈ। ਇਸ ਗੱਲ ਨੂੰ ਨਾ ਤਾਂ ਕੋਈ ਸਮਝਦਾ, ਸਿਰਫ ਪ੍ਰਚਾਰ 'ਤੇ ਜ਼ੋਰ ਦਿੱਤਾ ਕਿ ਅਸੀਂ ਠੀਕ ਹਾਂ,